ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਦੇਸ਼ਕ ਖਬਰਾਂ ਸੁਣੋ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੀਂ ਦਿੱਲੀ 'ਚ ਸਿੰਗਾਪੁਰ ਦੇ ਪ੍ਰਧਾਨ ਮੰਤਰੀ ਲਾਰੈਂਸ ਵਾਂਗ ਨਾਲ ਵੱਖੋ ਪੱਧਰੀ ਗੱਲਬਾਤ ਕੀਤੀ। ਕਿਹਾ ਦੋਵੇਂ ਦੇਸ਼ ਮੰਨਦੇ ਨੇ ਕਿ ਦਹਿਸ਼ਤਗਰਦ ਦੇ ਖਿਲਾਫ਼ ਲੜਾਈ 'ਚ ਇਕਜੁੱਟ ਹੋਣਾ ਸਾਰੇ ਮੁਲਕਾਂ ਦਾ ਫਰਜ਼ ਹੈ। ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਸਰਹੱਦੀ ਸੂਬੇ ਪੰਜਾਬ 'ਚ ਹੜ੍ਹਾਂ ਦੀ ਮੌਜੂਦਾ ਸਥਿਤੀ ਦਾ ਜਾਇਜ਼ਾ ਲਿਆ। ਤੁਰੰਤ ਰਾਹਤ ਅਤੇ ਮੁੜ ਵਸੇਵੇ ਲਈ ਸੂਬੇ ਨੂੰ ਲੋੜੀਂਦੀ ਸਹਾਇਤਾ ਪ੍ਰਦਾਨ ਕਰਨ 'ਚ ਕੇਂਦਰ ਸਰਕਾਰ ਵੱਲੋਂ ਪੂਰੀ ਹਮਾਇਤ ਦੇਣ ਦਾ ਦਿੱਤਾ ਭਰੋਸਾ। ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਸੂਬੇ ਦੇ 5 ਸਭ ਤੋਂ ਵੱਧ ਪ੍ਰਭਾਵਿਤ ਜ਼ਿਲ੍ਹਿਆਂ 'ਚ ਹੜ੍ਹ ਦੀ ਸਥਿਤੀ ਬਾਰੇ ਮੰਤਰੀ ਨੂੰ ਇੱਕ ਵੇਰਵੇ ਸਮੇਤ ਰਿਪੋਰਟ ਸੌਂਪੀ। ਸੂਬੇ 'ਚ ਲਗਾਤਾਰ ਮੀਂਹ, ਦਰਿਆਵਾਂ 'ਚ ਪਾਣੀ ਦਾ ਪੱਧਰ ਵਧਣ ਅਤੇ ਭਾਖੜਾ ਪਾਉਣ ਅਤੇ ਰਣਜੀਤ ਸਾਗਰ ਡੈਮ ਤੋਂ ਪਾਣੀ ਨੂੰ ਨਿਯੰਤਰਿਤ ਢੰਗ ਨਾਲ ਛੱਡੇ ਜਾਣ ਕਾਰਨ ਸਰਹੱਦੀ ਸੂਬਾ ਹਾਈ ਅਲਰਟ ਅਤੇ ਰਾਹਤ ਅਤੇ ਬਚਾਅ ਕਾਰਜ ਜੰਗੀ ਪੱਧਰ 'ਤੇ ਜਾਰੀ। ਸੀਮਾ ਸੁਰੱਖਿਆ ਬਲ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਪੂਰੀ ਵਾਹ ਲਾ ਰਿਹਾ ਅਤੇ ਬਿਹਾਰ ਦੇ ਰਾਜਗੀਰ 'ਚ ਮਰਦਾਂ ਦੇ ਏਸ਼ੀਆ ਕੱਪ ਹਾਕੀ ਚੈਂਪੀਅਨਸ਼ਿਪ ਦੇ ਸੁਪਰ 4 ਗੇਟ ਦੇ ਦੂਜੇ ਮੈਚ 'ਚ ਭਾਰਤ ਦਾ ਮੁਕਾਬਲਾ ਅੱਜ ਸ਼ਾਮ ਮਲੇਸ਼ੀਆ ਨਾਲ। ਅਤੇ ਹੁਣ ਖ਼ਬਰਾਂ ਵਿਸਥਾਰ ਨਾਲ। ਭਾਰਤ ਅਤੇ ਸਿੰਗਾਪੁਰ ਨੇ ਅੱਜ ਸਿਵਲ ਹਵਾਬਾਜ਼ੀ, ਪੁਲਾੜ, ਹੁਨਰ ਵਿਕਾਸ, ਡਿਜੀਟਲ ਸੰਪਤੀ ਨਵੀਨਤਾ ਅਤੇ ਗ੍ਰੀਨ ਅਤੇ ਡਿਜੀਟਲ ਸ਼ਿਪਿੰਗ ਕੋਰੀਡੋਰਾਂ ਦੇ 5 ਸਮਝੌਤਿਆਂ 'ਤੇ ਹਸਤਾਖਰ ਕੀਤੇ ਨੇ। ਇਸ ਸਮਝੌਤਿਆਂ ਦਾ ਆਦਾਨ ਪ੍ਰਦਾਨ ਅੱਜ ਨਵੀਂ ਦਿੱਲੀ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਿੰਗਾਪੁਰ ਦੇ ਪ੍ਰਧਾਨ ਮੰਤਰੀ ਲਾਰੈਂਸ ਵਾਂਗ ਵਿਚਕਾਰ ਗੱਲਬਾਤ ਤੋਂ ਬਾਅਦ ਕੀਤਾ ਗਿਆ। ਪ੍ਰਧਾਨ ਮੰਤਰੀ ਮੋਦੀ ਨੇ ਇੱਕ ਸਾਂਝੀ ਪ੍ਰੈਸ ਕਾਨਫਰੰਸ 'ਚ ਕਿਹਾ ਕਿ ਸਿੰਗਾਪੁਰ ਦੱਖਣ ਪੂਰਬੀ ਏਸ਼ੀਆ 'ਚ ਭਾਰਤ ਦਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਹੈ। ਸ੍ਰੀ ਮੋਦੀ ਨੇ ਕਿਹਾ ਕਿ ਦੋਵੇਂ ਮੁਲਕਾਂ ਦੀਆਂ ਦਹਿਸ਼ਤਗਰਦੀ ਬਾਰੇ ਇੱਕੋ ਜਿਹੀਆਂ ਚਿੰਤਾਵਾਂ ਨੇ। ਉਨ੍ਹਾਂ ਕਿਹਾ ਕਿ ਦੋਵੇਂ ਦੇਸ਼ ਮੰਨਦੇ ਨੇ ਕਿ ਇਹ ਸਾਰੇ ਮਨੁੱਖਤਾਵਾਦੀ ਦੇਸ਼ਾਂ ਦਾ ਫਰਜ਼ ਹੈ ਕਿ ਉਹ ਦਹਿਸ਼ਤਗਰਦੀ ਖਿਲਾਫ਼ ਇਕਜੁੱਟ ਹੋ ਕੇ ਲੜਨ। ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਤਬਾਹਕੁਨ ਹੜ੍ਹਾਂ ਦੀ ਮਾਰ ਚੱਲ ਰਹੇ ਸਰਹੱਦੀ ਸੂਬੇ ਪੰਜਾਬ ਦੀ ਮੌਜੂਦਾ ਸਥਿਤੀ ਦਾ ਜਾਇਜ਼ਾ ਲੈਣ ਲਈ ਅੰਮ੍ਰਿਤਸਰ, ਕਪੂਰਥਲਾ ਅਤੇ ਗੁਰਦਾਸਪੁਰ ਜ਼ਿਲ੍ਹਿਆਂ ਦਾ ਦੌਰਾ ਕੀਤਾ। ਪ੍ਰੈਸ ਕਾਨਫਰੰਸ 'ਚ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦਿਸ਼ਾ ਨਿਰਦੇਸ਼ਾਂ 'ਤੇ ਕੇਂਦਰ ਸਰਕਾਰ ਨੇ ਪੰਜਾਬ 'ਚ ਹੜ੍ਹਾਂ ਦੀ ਸਥਿਤੀ ਦਾ ਮੁਲਾਂਕਣ ਕਰਨ ਲਈ 2 ਉੱਚ ਪੱਧਰੀ ਟੀਮਾਂ ਭੇਜੀਆਂ ਨੇ, ਜਿਨ੍ਹਾਂ 'ਚ ਖੇਤੀਬਾੜੀ, ਪੇਂਡੂ ਵਿਕਾਸ, ਊਰਜਾ, ਸੜਕ, ਵਿੱਤ ਅਤੇ ਜਲ ਸ਼ਕਤੀ ਮੰਤਰਾਲਿਆਂ ਦੇ ਅਧਿਕਾਰੀ ਸ਼ਾਮਲ ਨੇ। ਇਹ ਟੀਮਾਂ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਨਗੀਆਂ ਅਤੇ ਸਥਿਤੀ ਦਾ ਮੁਲਾਂਕਣ ਕਰਕੇ ਕੇਂਦਰ ਸਰਕਾਰ ਨੂੰ ਆਪਣੀ ਰਿਪੋਰਟ ਸੌਂਪਣਗੀਆਂ। ਪਿੰਡਾਂ 'ਚ ਜਾ ਕੇ ਲੋਕਾਂ ਨਾਲ ਗੱਲਬਾਤ ਕਰਕੇ ਜ਼ਮੀਨੀ ਸਥਿਤੀ ਨੂੰ ਸਮਝਿਆ ਜਾਵੇਗਾ ਅਤੇ ਪ੍ਰਧਾਨ ਮੰਤਰੀ ਨੂੰ ਇੱਕ ਵਿਸਥਾਰਤ ਰਿਪੋਰਟ ਸੌਂਪੀ ਜਾਵੇਗੀ। ਸ੍ਰੀ ਚੌਹਾਨ ਨੇ ਕਿਹਾ ਕਿ ਕੇਂਦਰ ਸਰਕਾਰ ਇਸ ਸੰਕਟ ਦੀ ਘੜੀ 'ਚ ਪੰਜਾਬ ਦੇ ਨਾਲ ਖੜੀ ਹੈ।
ਪੰਜਾਬ ਪਰ ਸਾਰੇ ਦੇਸ਼ ਕੋ ਗਰਵ ਹੈ। ਜਬ ਵੀ ਦੇਸ਼ ਪਰ ਸੰਕਟ ਆਇਆ ਹੈ, ਸਬਸੇ ਪਹਿਲੇ ਉਸ ਸੰਕਟ ਕੋ ਪੰਜਾਬ ਨੇ ਆਪਣੇ ਸੀਨੇ ਪਰ ਝੇਲਾ ਹੈ। ਲੇਕਿਨ ਆਜ ਪੰਜਾਬ ਸੰਕਟ ਮੇਂ ਹੈ। ਜਲ ਪ੍ਰਲਯ ਕੀ ਸਥਿਤੀ ਹੈ। 1400 ਗਾਓ ਜੋ ਅਬ ਤੱਕ ਜਾਣਕਾਰੀ ਮਿਲੀ ਹੈ, ਬਾੜ ਸੇ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹੈ। ਜਨਜੀਵਨ ਅਸਤ ਵਿਅਸਤ ਹੈ, ਪਸ਼ੂਓਂ ਕਾ ਭਾਰੀ ਨੁਕਸਾਨ ਹੁਆ ਹੈ, ਫਸਲੇ ਅਭੀ ਵੀ ਡੂਬੀ ਹੋਈ ਹੈ। ਸੰਕਟ ਕੀ ਇਸ ਘੜੀ ਮੇਂ ਕੇਂਦਰ ਸਰਕਾਰ ਪੂਰੀ ਤਰ੍ਹਾਂ ਸੇ ਪੰਜਾਬ ਕੀ ਜਨਤਾ ਕੇ ਸਾਥ ਹੈ। ਜੋ ਸਥਿਤੀ ਯਹਾਂ ਪੰਜਾਬ ਕੀ ਹੈ, ਉਸਕੇ ਆਕਲਨ ਕਰਨੇ ਕੇ ਲੀਏ 2 ਕੇਂਦਰੀ ਟੀਮੇ ਵੀ ਆਜ ਆ ਗਈ ਹੈ। ਸਾਰੇ ਡਿਪਾਰਟਮੈਂਟ ਕੇ ਅਧਿਕਾਰੀ ਹੈ, ਦੋਨੋਂ ਟੀਮੇ ਆਜ ਸੇ ਦੌਰਾ ਕਰਨਾ ਸ਼ੁਰੂ ਕਰ ਰਹੀ ਹੈ। ਸਥਿਤੀ ਕਾ ਆਕਲਨ ਕਰੇਂਗੀ ਔਰ ਉਸਕੇ ਬਾਅਦ ਭਾਰਤ ਸਰਕਾਰ ਕੋ ਰਿਪੋਰਟ ਦੇਗੀ।
ਕੇਂਦਰੀ ਮੰਤਰੀ ਨੇ ਡੇਰਾ ਬਾਬਾ ਨਾਨਕ ਦੇ ਪਿੰਡ ਧਰਮਕੋਟ ਅਤੇ ਦੀਨਾਨਗਰ ਵਿੱਚ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਅਤੇ ਹੜ੍ਹ ਪੀੜਤਾਂ ਨਾਲ ਮੁਲਾਕਾਤ ਕੀਤੀ। ਸਾਡੇ ਜਲੰਧਰ ਵਾਲੇ ਪੱਤਰਕਾਰ ਨੇ ਦੱਸਿਆ ਕਿ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਸੂਬੇ ਦੇ 5 ਸਭ ਤੋਂ ਵੱਧ ਪ੍ਰਭਾਵਿਤ ਜ਼ਿਲ੍ਹਿਆਂ, ਜਿਨ੍ਹਾਂ ਵਿੱਚ ਅੰਮ੍ਰਿਤਸਰ, ਪਠਾਨਕੋਟ, ਗੁਰਦਾਸਪੁਰ, ਤਰਨ ਤਾਰਨ ਅਤੇ ਫਿਰੋਜ਼ਪੁਰ ਸ਼ਾਮਲ ਨੇ, ਵਿੱਚ ਹੜ੍ਹ ਦੀ ਸਥਿਤੀ ਬਾਰੇ ਮੰਤਰੀ ਨੂੰ ਇੱਕ ਵੇਰਵੇ ਸਮੇਤ ਰਿਪੋਰਟ ਸੌਂਪੀ ਹੈ। ਉਹਨਾਂ ਨੇ ਖੇਤੀਬਾੜੀ ਮੰਤਰੀ ਨੂੰ ਇਨ੍ਹਾਂ ਇਲਾਕਿਆਂ 'ਚ ਜ਼ਮੀਨੀ ਹਕੀਕਤਾਂ ਬਾਰੇ ਵੀ ਜਾਣੂ ਕਰਵਾਇਆ, ਜਿਨ੍ਹਾਂ 'ਚ ਜਾਨ ਮਾਲ, ਫਸਲਾਂ ਅਤੇ ਬੁਨਿਆਦੀ ਢਾਂਚੇ ਨੂੰ ਹੋਏ ਵਿਆਪਕ ਨੁਕਸਾਨ ਅਤੇ ਵੱਖ ਵੱਖ ਏਜੰਸੀਆਂ ਨਾਲ ਤਾਲਮੇਲ ਕਰਕੇ ਸੂਬਾ ਸਰਕਾਰ ਵੱਲੋਂ ਕੀਤੇ ਜਾ ਰਹੇ ਰਾਹਤ ਅਤੇ ਮੁੜ ਵਸੇਬੇ ਉਪਰਾਲਿਆਂ ਨੂੰ ਉਜਾਗਰ ਕੀਤਾ ਗਿਆ। ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਅੱਜ ਰੂਪਨਗਰ ਹੈੱਡਵਰਕਸ ਦਾ ਦੌਰਾ ਕੀਤਾ ਅਤੇ ਮੌਜੂਦਾ ਸਥਿਤੀ ਦਾ ਜਾਇਜ਼ਾ ਲਿਆ। ਉਹਨਾਂ ਨੇ ਭਾਖੜਾ ਡੈਮ ਤੋਂ ਛੱਡੇ ਜਾਣ ਵਾਲੇ ਪਾਣੀ ਦਾ ਜਾਇਜ਼ਾ ਵੀ ਲਿਆ ਅਤੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜਪਾਲ ਨੇ ਕਿਹਾ,
7 ਜ਼ਿਲ੍ਹੋਂ ਮੇਂ ਜੋ ਸਬਸੇ ਜ਼ਿਆਦਾ ਫਲੱਡ ਸੇ ਇਫੈਕਟਿਡ ਹੈ, ਇੱਕ ਤੋਂ ਗੁਰਦਾਸਪੁਰ ਹੈ ਔਰ ਇੱਕ ਅੰਮ੍ਰਿਤ ਹੈ। ਲੇਕਿਨ ਜੋ ਪਾਣੀ ਕਾ ਫੈਲਾਵ ਹੈ, ਉਸਕੇ ਕਾਰਨ ਸੇ ਬਹੁਤ ਗਾਓ ਔਰ ਬਸਤੀਆਂ ਜੋ ਹੈ ਨਾ ਪਾਣੀ ਕੇ ਅੰਦਰ, ਤੋ ਫਸਲੋਂ ਕੋ ਔਰ ਬਾਕੀ ਜੋ ਨੁਕਸਾਨ ਹੁਆ ਹੈ, ਸੜਕੋਂ ਕੇ ਨੁਕਸਾਨ, ਕਈ ਪੁਲੀਆਂ ਟੂਟ ਗਈ ਹੈ, ਉਸਕਾ ਨੁਕਸਾਨ ਹੁਆ ਹੈ। ਤੋ ਇਸ ਸਭ ਕੇ ਅਸੈਸਮੈਂਟ ਕੇ ਲੀਏ ਕੇਂਦਰ ਕੀ ਅਭੀ 3 ਟੀਮੇਂ ਯਹਾਂ ਘੁੰਮ ਰਹੀ ਹੈ। ਆਜ ਕੇਂਦਰ ਕੇ ਕ੍ਰਿਸ਼ੀ ਮੰਤਰੀ ਜੀ ਹੈ, ਉਹ ਵੀ ਮੌਕੇ ਪੇ ਜਾ। ਯਹਾਂ ਜੋ ਆਪਸੀ ਕੋਮਿਊਨੀਕੇਸ਼ਨ ਹੈ, ਆਰਮੀ ਕਾ ਵੀ ਹੈ, BSF ਕਾ ਵੀ ਹੈ ਔਰ NDRF, ਲੋਕਲ ਪ੍ਰਸ਼ਾਸਨ ਕਾ, ਪੁਲਿਸ ਕਾ, ਸਾਮੂਹਿਕ ਐਫਰਟਸ ਕੇ ਕਾਰਨ ਸੇ ਵਾਸਤਵ ਮੇਂ ਜੋ ਜਨਹਾਨੀ ਹੋਣੀ ਹੈ, ਉਹ ਬਹੁਤ ਕੁਝ ਬਚ ਗਈ।
ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @ERIIR RNU ਜਲੰਧਰ। ਪੰਜਾਬ 'ਚ ਲਗਾਤਾਰ ਮੀਂਹ ਪੈਣ, ਵਿਆਹ ਸਤਲੁਜ ਰਾਵੀ ਅਤੇ ਘੱਗਰ ਦਰਿਆਵਾਂ 'ਚ ਪਾਣੀ ਦਾ ਪੱਧਰ ਵਧਣ ਅਤੇ ਭਾਖੜਾ ਪੌਂਗ ਅਤੇ ਰਣਜੀਤ ਸਾਗਰ ਡੈਮਾਂ ਤੋਂ ਪਾਣੀ ਨੂੰ ਨਿਯੰਤਰਿਤ ਢੰਗ ਨਾਲ ਛੱਡੇ ਜਾਣ ਕਾਰਨ ਸਰਹੱਦੀ ਸੂਬਾ ਹਾਈ ਅਲਰਟ 'ਤੇ ਹੈ। ਸਭ ਤੋਂ ਵੱਧ ਬੁਰੀ ਤਰ੍ਹਾਂ ਪ੍ਰਭਾਵਿਤ ਜ਼ਿਲ੍ਹਾ ਗੁਰਦਾਸਪੁਰ ਹੈ, ਜਿੱਥੇ 1,45,000 ਲੋਕ ਪ੍ਰਭਾਵਿਤ ਹੋਏ ਨੇ। ਉਸ ਤੋਂ ਬਾਅਦ ਅੰਮ੍ਰਿਤਸਰ 'ਚ 1,17,000 ਤੋਂ ਵੱਧ ਲੋਕ, ਫਿਰੋਜ਼ਪੁਰ 'ਚ 39,076 ਅਤੇ ਫਾਜ਼ਿਲਕਾ 'ਚ 21,500 ਤੋਂ ਵੱਧ ਲੋਕ ਪ੍ਰਭਾਵਿਤ ਹੋਏ ਨੇ। ਜਲੰਧਰ 'ਚ 72 ਘੰਟਿਆਂ ਤੋਂ ਵੱਧ ਸਮੇਂ ਤੱਕ ਹੋਈ ਭਾਰੀ ਬਾਰਿਸ਼ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਦੇ ਉਪਰਾਲਿਆਂ ਸਦਕਾ ਲੋਕਾਂ ਨੂੰ ਰਾਹਤ ਮਿਲੀ ਹੈ ਅਤੇ ਹਾਲਾਤ ਹੌਲੀ ਹੌਲੀ ਆਮ ਵਾਂਗ ਹੋ ਰਹੇ ਨੇ। ਇਸੇ ਦੌਰਾਨ ਸੂਬੇ ਭਰ ਵਿੱਚ ਰਾਹਤ ਅਤੇ ਬਚਾਅ ਕਾਰਜ ਲਗਾਤਾਰ ਚੰਗੀ ਪੱਧਰ 'ਤੇ ਜਾਰੀ ਨੇ। ਉਧਰ ਚੰਡੀਗੜ੍ਹ ਸਥਿਤ ਭਾਰਤੀ ਮੌਸਮ ਵਿਭਾਗ ਨੇ ਉਮੀਦ ਦੀ ਕਿਰਨ ਦਿਖਾਈ ਹੈ। ਨਿਰਦੇਸ਼ਕ ਸੁਰਿੰਦਰ ਪਾਲ ਨੇ ਅੱਜ ਤੋਂ 8 ਸਤੰਬਰ ਤੱਕ ਪੰਜਾਬ 'ਚ ਬਾਰਿਸ਼ 'ਚ ਕਾਫ਼ੀ ਕਮੀ ਆਉਣ ਦੀ ਭਵਿੱਖਬਾਣੀ ਕੀਤੀ ਹੈ। ਹਾਲਾਂਕਿ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਨੂੰ ਰੱਦ ਨਹੀਂ ਕੀਤਾ ਗਿਆ। ਸਤਲੁਜ ਦੇ ਵੱਧਦੇ ਪਾਣੀ ਨੇ ਪਟਿਆਲਾ ਅਤੇ ਜਲੰਧਰ ਦੇ ਪਿੰਡਾਂ ਨੂੰ ਵੀ ਪ੍ਰਭਾਵਿਤ ਕੀਤਾ ਹੈ। ਪਟਿਆਲਾ ਪ੍ਰਸ਼ਾਸਨ ਨੇ ਲੋਕਾਂ ਨੂੰ ਪਾਣੀ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ। ਉਹਨਾਂ ਤੋਂ ਇਲਾਵਾ ਹੋਰਨਾਂ ਜ਼ਿਲ੍ਹਿਆਂ 'ਚ ਵੀ ਪਾਣੀ ਭਰਿਆ ਹੋਇਆ। ਰੋਪੜ ਦੇ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਨੇ ਦੱਸਿਆ,
ਭਾਖੜਾ ਡੈਮ ਦਾ ਜਿਹੜਾ ਟੋਟਲ ਡਿਸਚਾਰਜ ਹੈ ਉਹ 75,000 ਕਿਊਸੈਕ ਹੈ। ਹੋ ਸਕਦਾ ਇਸ ਨੂੰ ਵਧਾ ਕੇ 80,000 ਕਿਊਸੈਕ ਜਾਂ 85,000 ਕਿਊਸੈਕ ਤੇ ਵੀ ਲੈ ਜਾਇਆ ਜਾਵੇਗਾ। ਐਡਵਾਂਸ ਸੂਚਿਤ ਕਰਨਾ ਚਾਹੁੰਦਾ ਕਿ ਇਹਦੇ ਨਾਲ ਸਾਡੇ ਨੰਗਲ ਦੇ ਅਨੰਦਪੁਰ ਸਾਹਿਬ ਸਬ ਡਿਵੀਜ਼ਨ ਦੇ ਕੁਝ ਪਿੰਡ ਹੈ ਜਿੱਥੇ ਵੀ ਨੀਵੇਂ ਘਰ ਹੈਗੇ ਉੱਥੇ ਪਾਣੀ ਓਵਰਫਲੋ ਕਰਕੇ ਦਰਿਆ ਦਾ ਆਉਣ ਦਾ ਸੰਭਾਵਨਾ। ਜਿਹੜੀ ਉੱਚਲੀ ਥਾਵਾਂ ਨੇ ਜਾਂ ਫਿਰ ਜਿਹੜੇ ਸਾਡੇ ਸਰਕਾਰੀ ਰਿਲੀਫ ਸੈਂਟਰ ਹੈਗੇ ਨੇ ਉਹਨਾਂ ਤੇ ਸ਼ਿਫਟ ਕਰ ਦਿਓ। ਦੂਸਰੀ ਗੱਲ, ਜਿਹੜਾ ਸਾਡਾ ਦਰਿਆ ਹੈ ਉਹਦੇ ਵਿੱਚ ਕਾਫੀ ਨਦੀਆਂ ਮਿਲਦੀਆਂ ਨੇ, ਉਹਨਾਂ ਦੇ ਵਿੱਚ ਪਾਣੀ ਘੱਟ ਗਿਆ, ਇਸ ਕਰਕੇ ਉੱਥੇ ਬਹਾਵ ਤਕਰੀਬਨ ਉਨਾ ਹੀ ਰਹੇਗਾ ਜਿੰਨਾ ਪਿਛਲੇ 2 ਦਿਨਾਂ ਤੋਂ ਚੱਲ ਰਿਹਾ। ਤਾਂ ਡਾਊਨ ਸਟ੍ਰੀਮ ਕੋਈ ਘਬਰਾਉਣ ਦੀ ਜ਼ਰੂਰਤ ਨਹੀਂ ਹੈ।
ਸਰਹੱਦੀ ਸੁਰੱਖਿਆ ਬਲ, ਜੋ ਰੱਖਿਆ ਦੀ ਕਤਾਰ ਹੈ, ਇਸ ਗੰਭੀਰ ਹੜ੍ਹ ਪ੍ਰਭਾਵਿਤ ਸਰਹੱਦੀ ਸੂਬੇ ਪੰਜਾਬ 'ਚ ਫਸੇ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਉਣ ਲਈ ਪੂਰੀ ਵਾਹ ਲਾ ਰਹੀ ਹੈ ਅਤੇ ਇਸ ਤੋਂ ਇਲਾਵਾ ਪਾਕਿਸਤਾਨ ਨਾਲ ਲੱਗਦੀ ਸਰਹੱਦ 'ਤੇ ਵੀ ਤੈਨਾਤ ਹੈ। BSF ਨੇ ਗੁਰਦਾਸਪੁਰ, ਫਿਰੋਜ਼ਪੁਰ, ਅੰਮ੍ਰਿਤਸਰ ਅਤੇ ਪਠਾਨਕੋਟ ਤੋਂ ਸੈਂਕੜੇ ਪਿੰਡ ਵਾਸੀਆਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਅਤੇ ਸਬੰਧਿਤ ਜ਼ਿਲ੍ਹਾ ਪ੍ਰਸ਼ਾਸਨਾਂ ਨਾਲ ਤਾਲਮੇਲ ਕਰਕੇ ਲਗਾਤਾਰ ਕੋਸ਼ਿਸ਼ਾਂ ਵੀ ਕਰ ਰਹੀ ਹੈ। ਵੇਰਵੇ ਨਾਲ ਇੱਕ ਰਿਪੋਰਟ।
ਸਰਹੱਦੀ ਇਲਾਕਿਆਂ ਵਿੱਚ ਹੜ੍ਹਾਂ ਨਾਲ ਡੁੱਬੀਆਂ ਹੋਈਆਂ ਆਪਣੀਆਂ ਚੌਂਕੀਆਂ ਦੇ ਬਾਵਜੂਦ BSF ਦੇ ਜਵਾਨਾਂ ਦਾ ਜੋਸ਼ ਹਮੇਸ਼ਾ ਵਾਂਗ ਬੁਲੰਦ ਹੈ। ਸਰਹੱਦੀ ਸੀਮਾ ਬਲ ਪੰਜਾਬ ਦੇ ਸਰਹੱਦੀ ਵਸਨੀਕਾਂ ਨਾਲ ਇੱਕ ਮਜ਼ਬੂਤ ਥੰਮ ਵਾਂਗ ਹਮੇਸ਼ਾ ਨਾਲ ਰਿਹਾ ਹੈ। BSF ਪੰਜਾਬ ਫਰੰਟੀਅਰ ਦੇ ਇੰਸਪੈਕਟਰ ਜਨਰਲ ਡਾਕਟਰ ਅਤੁਲ ਫੁਲਝਲੇ ਨੇ ਸੰਕਟ ਦੀ ਇਸ ਘੜੀ ਵਿੱਚ ਪੰਜਾਬ ਵਾਸੀਆਂ ਨੂੰ ਪੂਰੇ ਸਮਰਥਨ ਦਾ ਭਰੋਸਾ ਦਿੱਤਾ ਹੈ। ਹੋਰਾਂ ਤੋਂ ਇਲਾਵਾ ਗੰਭੀਰ ਜ਼ਖਮੀਆਂ ਅਤੇ ਬਿਮਾਰਾਂ ਨੂੰ ਵੀ ਸੁਰੱਖਿਅਤ ਥਾਂ 'ਤੇ ਲਿਜਾਣ ਤੋਂ ਲੈ ਕੇ ਡਾਕਟਰੀ ਸਹਾਇਤਾ ਪ੍ਰਦਾਨ ਕਰਨ, ਰਾਸ਼ਨ ਅਤੇ ਚਾਰਾ ਵੰਡਣ, ਟੁੱਟੇ ਹੋਏ ਬੰਨਾਂ ਨੂੰ ਮਜ਼ਬੂਤ ਕਰਨ ਤੱਕ ਇਸ ਦੇ ਸਮਰਪਿਤ ਅਧਿਕਾਰੀ ਅਤੇ ਜਵਾਨ ਇਸ ਮਾਨਵਤਾਵਾਦੀ ਯਤਨ ਵਿੱਚ ਆਪਣੇ ਹੈਲੀਕਾਪਟਰਾਂ ਅਤੇ ਕਿਸ਼ਤੀਆਂ ਨਾਲ ਹਰ ਪਾਸੇ ਮੌਜੂਦ ਨੇ। ਇਹਨਾਂ ਸਾਰਿਆਂ ਕੰਮਾਂ ਦੇ ਨਾਲ ਨਾਲ BSF ਨੇ ਪੰਜਾਬ ਸਰਹੱਦ ਤੇ ਸਰਹੱਦ ਪਾਰੋਂ ਕੀਤੀ ਜਾਂਦੀ ਨਸ਼ੇ ਦੀ ਤਸਕਰੀ ਤੇ ਵੀ ਨਜ਼ਰ ਰੱਖੀ ਹੋਈ ਹੈ ਤੇ ਤਸਕਰਾਂ ਦੀਆਂ ਨਾਪਾਕ ਕੋਸ਼ਿਸ਼ਾਂ ਨੂੰ ਨਾਕਾਮ ਕਰਦੀ ਆ ਰਹੀ ਹੈ। ਰਾਜੇਸ਼ ਬਾਲੀ, ਆਕਾਸ਼ਵਾਣੀ ਖਬਰਾਂ, ਜਲੰਧਰ।
GST ਕੌਂਸਲ ਵੱਲੋਂ ਬੀਤੇ ਕੱਲ GST ਸੁਧਾਰਾਂ ਅਤੇ ਟੈਕਸ ਦਰਾਂ ਦੇ ਪੁਨਰਗਠਨ ਦੀ ਲੋਕਾਂ ਨੇ ਸ਼ਲਾਘਾ ਕੀਤੀ ਹੈ। ਜਲੰਧਰ ਦੇ ਖੇਡ ਵਪਾਰੀ ਰਵਿੰਦਰ ਧੀਰ ਅਤੇ ਪ੍ਰੋਵੋਕਟ ਫਾਰਮਾ ਦੇ ਡਾਇਰੈਕਟਰ ਤਰਸੇਮ ਸਿੰਘ ਦਾ ਕਹਿਣਾ ਹੈ,
ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਘੋਸ਼ਣਾ ਕੀਤੀ ਸੀ ਕਿ GST ਸੁਧਾਰਾਂ 'ਚ ਬਹੁਤ ਵੱਡਾ ਬਦਲਾਵ ਲਿਆਉਣ ਜਾ ਰਹੇ। ਕਿਸੇ ਸੈਕਟਰ ਦੀ ਗੱਲ ਕਰ ਲਈਏ, ਹਰ ਸੈਕਟਰ ਦੇ ਵਿੱਚ GST ਦੇ ਦਰਾਂ ਦੇ ਵਿੱਚ ਬਹੁਤ ਸੁਧਾਰ ਕੀਤਾ ਗਿਆ। 12% ਵਾਲੀ ਜਿੰਨੀ ਸਲੈਬ ਸੀ 5% 'ਚ ਲਿਆਤੀ ਗਈ ਹੈ, 28 ਵਾਲੀ 18 'ਚ ਲਿਆਤੀ ਗਈ ਹੈ। ਮੈਂ ਸਮਝਦਾ ਇੱਕ ਬਹੁਤ ਇਤਿਹਾਸਕ ਕ੍ਰਾਂਤੀ ਸਾਬਤ ਹੋਊਗਾ ਇਹ ਫੈਸਲਾ।
GST ਜਿਹੜਾ ਹੈ ਉਹ ਮੈਡੀਸਨ ਤੇ ਰਿਡਿਊਸ ਹੋਇਆ। 33 ਜਿਹੜੀ ਕੈਂਸਰ ਔਰ ਲਾਈਫ ਸੇਵਿੰਗ ਡਰੱਗਸ ਹੈਗੀਆਂ ਉਹਨਾਂ ਉੱਪਰ ਗੌਰਮੈਂਟ ਨੇ 0 ਟੈਕਸ ਕਰਤਾ। ਇੰਡੀਵਿਜੁਅਲ ਹੈਲਥ ਪਾਲਿਸੀਜ਼ ਤੇ ਵੀ GST 0 ਕਰਤਾ ਸਰਕਾਰ ਨੇ।
ਪੰਜਾਬ ਅਤੇ ਦੇਸ਼ ਲਈ ਇੱਕ ਇਤਿਹਾਸਕ ਪ੍ਰਾਪਤੀ 'ਚ ਜਲੰਧਰ ਸਥਿਤ ਡਾਕਟਰ BR ਅੰਬੇਡਕਰ ਨੈਸ਼ਨਲ ਇੰਸਟੀਚਿਊਟ ਆਫ ਟੈਕਨੋਲੋਜੀ ਨੇ ਹਾਲ ਹੀ ਵਿੱਚ ਨਵੀਂ ਦਿੱਲੀ ਦੇ ਦੁਆਰਕਾ ਸਥਿਤ ਯਸ਼ੋਭੂਮੀ ਵਿਖੇ ਆਯੋਜਿਤ ਸੈਮੀਕੋਨ ਇੰਡੀਆ 2025 'ਚ ਆਪਣੇ ਸਵਦੇਸ਼ੀ ਸੈਮੀਕੰਡਕਟਰ ਚਿੱਪ ਦਾ ਉਦਘਾਟਨ ਕੀਤਾ। ਇਸ ਨੂੰ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਅਤੇ ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰੀ ਅਸ਼ਵਨੀ ਵੈਸ਼ਨਵ ਵੱਲੋਂ ਸਮਾਗਮ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੌਜੂਦਗੀ ਵਿੱਚ ਜਾਰੀ ਕੀਤਾ ਗਿਆ। ਸੰਸਥਾਨ ਦੇ ਡਾਇਰੈਕਟਰ ਪ੍ਰੋਫੈਸਰ ਵਿਨੋਦ ਕੁਮਾਰ ਕਨੌਜੀਆ ਨੇ ਕਿਹਾ ਕਿ ਇਹ ਪਲ ਦੇਸ਼ ਅਤੇ ਪੰਜਾਬ ਲਈ ਮਾਣ ਵਾਲਾ ਹੈ। ਰਾਜਗੀਰ ਵਿੱਚ ਮਰਦਾਂ ਦੇ ਏਸ਼ੀਆ ਕੱਪ ਹਾਕੀ ਚੈਂਪੀਅਨਸ਼ਿਪ ਦੇ ਸੁਪਰ 4 ਗੇਟ ਦੇ ਦੂਜੇ ਮੈਚ ਵਿੱਚ ਭਾਰਤੀ ਟੀਮ ਦਾ ਮੁਕਾਬਲਾ ਅੱਜ ਸ਼ਾਮ ਮਲੇਸ਼ੀਆ ਨਾਲ ਹੋਵੇਗਾ। ਇਹ ਮੈਚ ਸ਼ਾਮੀ 7:30 ਵਜੇ ਖੇਡਿਆ ਜਾਵੇਗਾ। ਅਤੇ ਆਖਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੀਂ ਦਿੱਲੀ 'ਚ ਸਿੰਗਾਪੁਰ ਦੇ ਪ੍ਰਧਾਨ ਮੰਤਰੀ ਲਾਰੈਂਸ ਵਾਂਗ ਨਾਲ ਵਫ਼ਦ ਪੱਧਰੀ ਗੱਲਬਾਤ ਕੀਤੀ। ਕਿਹਾ ਦੋਵੇਂ ਦੇਸ਼ ਮੰਨਦੇ ਨੇ ਕਿ ਦਹਿਸ਼ਤਗਰਦੀ ਖਿਲਾਫ਼ ਲੜਾਈ 'ਚ ਇਕਜੁੱਟ ਹੋਣਾ ਸਾਰੇ ਮੁਲਕਾਂ ਦਾ ਫਰਜ਼ ਹੈ। ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਸਰਹੱਦੀ ਸੂਬੇ ਪੰਜਾਬ 'ਚ ਹੜ੍ਹਾਂ ਦੀ ਮੌਜੂਦਾ ਸਥਿਤੀ ਦਾ ਲਿਆ ਜਾਇਜ਼ਾ। ਤੁਰੰਤ ਰਾਹਤ ਤੇ ਮੁੜ ਵਸੇਬੇ ਲਈ ਸੂਬੇ ਨੂੰ ਲੋੜੀਂਦੀ ਸਹਾਇਤਾ ਪ੍ਰਦਾਨ ਕਰਨ 'ਚ ਕੇਂਦਰ ਸਰਕਾਰ ਵੱਲੋਂ ਪੂਰੀ ਹਮਾਇਤ ਦੇਣ ਦਾ ਦਿੱਤਾ ਭਰੋਸਾ। ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਸੂਬੇ ਦੇ ਸਭ ਤੋਂ ਵੱਧ 5 ਪ੍ਰਭਾਵਿਤ ਜ਼ਿਲ੍ਹਿਆਂ 'ਚ ਹੜ੍ਹ ਦੀ ਸਥਿਤੀ ਬਾਰੇ ਮੰਤਰੀ ਨੂੰ ਵੇਰਵੇ ਸਮੇਤ ਰਿਪੋਰਟ ਸੌਂਪੀ ਅਤੇ ਇਸ ਦੇ ਨਾਲ ਹੀ ਪ੍ਰਦੇਸ਼ਕ ਖ਼ਬਰਾਂ ਖਤਮ ਹੋਈਆਂ। ਰਾਸ਼ਟਰੀ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7:30। ਨਮਸਕਾਰ।